सन्मान योग गुरु रूप गुरु स्वारी सात संगत जीओ सिनेमर फतेह प्रवान करने जी। वाहेगुरु जी का खालसा वाहेगुरु जी की फतेह। कुरुक्षेत्र नानू नू रस्ते पा के अनेकां दा उधार करके गुरु जी हेठाड़ नू चाले पा गए ते पानी पत आ निकले। शहर तो बाहर एक खूह ते टिकाणा कीता। थोड़ा चिर मगरों एक फकीर दा चेला इत्थे पानी भरन वास्ते आ गया। इस दीन दे मुतलाशी दा नाम शेख ताहर सी, जिस दा प्रसिद्ध नाम आम जनता विच शेख टटीहरी पै गया सी। जद इस ने श्री गुरु जी ते मरदाने नूं बैठा डिठा तां दरवेश जान के दर्शना लई नैण चंगी तरह जोड़ के टक लाई। लिबास फकीरी सी ते थो इहो पैंदा सी कि कोई अल्लाह वाले फकीर साई हैं ते मत्थे ते दमक रबी है। तां उसने झुक के सलाम कीती ते आख्या, हे दरवेश अल्लाह दे सलामा अलैकुम। गुरु जी ने उस वल नज़र पर के तकिया ते आख्या, अलेख को सलाम हो पीर के दस्त पेश। शेख ताहर सुन के हैरान हो गया कि एक की गल हुई, मेरी सलाम दा जवाब होना चाहिदा सी, वालेकुम असलाम। इस फकीर ने आख्या कि अलेख नू सलाम है कि तेरी सलाम दा जवाब मैं नहीं देंदा, मैं अपने रब नू जो बेगून है तस्लीम करदा हाँ। यहां खबरे इस दा मतलब ए है कि सलामती ना तेनू है ना मैनू, सदा सलामत अलेख है। गल्लां तां दोए ही चंगियां हन, पर शरा दे बद्दे तरीके दे विरुद्ध गल कहणी इह किस दा ही आ है। चल के पीर जी नूं दसीए कि अज इक बहुत दलेर दरवेश देखिया है जिसने सलाम नूं फेर के उल्टा पुल्टा कर दित्ता। इस तरह गिणतियां गिणदा टटीहरी पीर दे डेरे आया। उस दा पीर सी शेख शरफ दी गद्दी दा जान नशीन, जिस नूं भी शेख शरफ आम लोग सद्या करदे सन। शेख शरफ दा असली नाम सी अबू अली कलंदर, जो ईरान तों आ के इत्थे वसिया सी। इस दी गद्दी ते जो इस वेले जान नशीन सी उस नूं भी शरफ ही आखदे सन। टटीहरी शेख ने आ के अपने मुरशद नूं दस्या कि पीर सलामत, अज एक दरवेश डिठा है जिसने मेरा सलाम फेर दिता है। उस दे चेहरे तो रब्बी जलाल वेख के मैं अदब नाल सलाम कीती पर उस मोड़ दिती। पीर ने पुछया, उस की आख्या? तां टटीहरी ने कहा, उस कहा अलेख को सलाम पीर के दस्त पेश। ए सुन के पीर त्रबक पिया, आखन लगा, बच्चा जिसने अलेख नू सलाम कीती उन सलाम नहीं मोड़ी, तेनू समत बख्शी है कि बंदे नू अपने रब अगे हर वेले चुके रहना चाहिए। बच्चा वो कोई वड्डा बजुर्ग है, चल उसका दीदार करिए। इउं कह के पीर जी तैयार होए ते ताहर नू नाल लै के उस टिकाणे आए जिथे गुरु बाबा ते मरदाना बैठे सन। पीर ने आके सलाम कीती ता गुरु बाबे ने उसी तरह जवाब दिता। फिर शेख ने पूछया, कित्थों आए हो? आप जी ने जवाब दिता, इत्थों आए हाँ। ता शेख ने काले पै के पूछया, बस एक मैं पन ही लटा पटा है आप दा? ता बाबे जवाब दिता, मैं पने दा मान शमन हो चुका है। ता शरफ ने कहा, कोई सवाल करा ता जवाब दोगे? गुरु जी बोले, जी सदके। ता फकीर ने पुछया, आप फकीरी बाणे विच हो पर फिर रखे हन सिर ते केस, वैराग कीता घर बार छड्या ते मूंड ना मंडाया, आप कौन फकीर हो? गुरु जी, फकीरी है मन दा मुनना ना के शरीर दा। मन दे मुन्ने बिना फकीरी दी जुगत प्राप्त नहीं हुंदी। मन दे मुन्ने जान दी जुगत ए है कि इसनू ਕੱਟ ਕੇ ਗੁਰੂ ਦੇ ਅੱਗੇ ਧਰ ਦੇਵੇ, ਅਰਥਾਤ ਆਪਣੀ ਮਨ ਦੀ ਮੱਤ ਤਾਂ ਸਾਰੀ ਤਿਆਗ ਦੇਵੇ ਅਤੇ ਗੁਰੂ ਦੀ ਮੱਤ ਨੂੰ ਆਪਣੀ ਬਣਾ ਲਵੇ। ਆਪਣੇ ਮਨ ਦੀ ਮੱਤ ਖੁਦੀ ਵੱਲ ਲੈ ਜਾਏਗੀ, ਸ੍ਰਿਸ਼ਟੀ ਨਾਲ ਦੁਆਇਤ ਸਿਖਾਏਗੀ, ਜਿਸ ਕਰਕੇ ਜਗਤ ਵਿੱਚ ਵੈਰ ਵਿਰੋਧ ਅਤੇ ਦੁੱਖ ਹੈ। ਗੁਰੂ ਦੀ ਮੱਤ ਇਸ ਨੂੰ ਪਰਮੇਸ਼ਰ ਨੂੰ ਪਿਤਾ ਸਮਝਣਾ ਅਤੇ ਸ੍ਰਿਸ਼ਟੀ ਨੂੰ ਆਪਣੇ ਵੀਰ ਸਮਝਣਾ ਸਿਖਾਏਗੀ। ਸੋ ਮਨ ਦੀ ਮੱਤ ਤਿਆਗਣ ਅਤੇ ਗੁਰੂ ਦੀ ਮੱਤ 'ਤੇ ਤੁਰਨ ਦਾ ਫਲ ਇਹ ਹੋਵੇਗਾ ਕਿ ਸਭ ਨੂੰ ਇਹ ਆਪਣਾ ਭਾਈ ਸਮਝੇਗਾ ਅਤੇ ਆਪ ਨੂੰ ਸਭ ਦੀ ਰੇਣ ਸਮਝੇਗਾ। ਇਹੋ ਪੁਰਖ ਬੈਰਾਗੀ ਹੁੰਦਾ ਹੈ ਅਤੇ ਇਹੋ ਗੁਰੂ ਦੇ ਚਰਨਾਂ ਦਾ ਪਰਖਣਹਾਰ ਹੁੰਦਾ ਹੈ। ਗੁਰੂ ਦੀ ਮੱਤ 'ਤੇ ਤੁਰ ਕੇ ਜਦ ਉਹ ਆਪ ਸੁਖੀ ਹੋ ਜਾਂਦਾ ਹੈ ਤਾਂ ਹੋਰਨਾਂ ਲਈ ਵੀ ਸੁਖਦਾਈ ਹੋ ਜਾਂਦਾ ਹੈ। ਉਸ ਦੀ ਪਰਖਣਾ ਵਿੱਚ ਇਹ ਗੱਲ ਆ ਜਾਂਦੀ ਹੈ ਕਿ ਗੁਰੂ ਦੀ ਮੱਤ ਸੱਚਮੁੱਚ ਉੱਚੀ ਸ਼ੈ ਹੈ। ਫਿਰ ਉਹ ਗੁਰੂ ਮੱਤ ਪਰ ਤੁਰ ਕੇ ਪਰਖਣਾ ਨਾਲ ਨਿਸ਼ਚੇ ਕਰਕੇ ਮੈਂ ਠੀਕ ਰਾਹੇ ਤੁਰ ਰਿਹਾ ਹਾਂ ਗੁਰਮੁਖ ਹੋ ਜਾਂਦਾ ਹੈ। ਪਰ ਐਸਾ ਗੁਰਮੁਖ ਮਨ ਨੂੰ ਜਿੱਤ ਲੈਣ ਵਾਲਾ ਵਿਰਲਾ ਹੁੰਦਾ ਹੈ। ਗੁਰਮੁਖ ਆਪਣੀ ਹਉਂ ਅਤੇ ਖੁਦ ਗਰਜੀ ਦੇ ਪਰੇ ਮੈਂ ਮੇਰੀ ਵਾਲੇ ਵਿਤਕਰੇ ਵਾਲੇ ਰਸਾਂ ਤੋਂ ਉੱਚਾ ਹੋ ਜਾਂਦਾ ਹੈ। ਫਿਰ ਫਕੀਰ ਨੇ ਪੁੱਛਿਆ ਕਿ ਖਫਣੀ ਤੋਂ ਸਾਡੀ ਕਿਸ ਮਜ਼ਹਬ ਦੀ ਹੈ? ਤਾਂ ਗੁਰੂ ਬਾਬੇ ਨੇ ਜਵਾਬ ਦਿੱਤਾ, ਗੁਰੂ ਮਤ ਦਾ ਮਰੀਦ ਹੋ ਰਹਿਣਾ ਅਤੇ ਮਨ ਵਿੱਚ ਨਾਮ ਦਾ ਦ੍ਰਿੜ ਕਰਨਾ, ਇਹ ਹੈ ਫਕੀਰੀ ਦਾ ਅਸਲ ਭੇਖ। ਸ਼ਬਦ ਅਤੇ ਅਭਿਆਸ ਨਾਲ ਸੰਕਲਪ ਵਿਕਲਪ ਦੇ ਸਦਾ ਚੱਲਦੇ ਦਰਿਆ ਨੂੰ ਬ੍ਰੇਤੇਹਾਰ ਨਿਰਸੰਕਲਪ ਕਰ ਲੈਣਾ, ਫਿਰ ਉਸ ਵਿੱਚ ਟਿਕ ਕੇ ਸਹਿਜ ਵਿੱਚ ਸੁਖੀ ਹੋ ਜਾਣਾ, ਹਰ ਖਸੋਗ ਨੂੰ ਖਾ ਜਾਣਾ ਅਤੇ ਕਾਮ ਕ੍ਰੋਧ ਆਦਿ ਦੁਸ਼ਟਾਂ ਨੂੰ ਜਿੱਤ ਲੈਣਾ, ਇਉਂ ਅੰਤਰ ਆਤਮੇ ਸੁੰਨ ਵਿੱਚ ਟਿਕ ਜਾਣਾ, ਇਹ ਹੈ ਕਫਣੀ ਦੀ ਜੁਗਤ। ਇਹ ਕਫਣੀ ਪਹਿਣ ਕੇ ਵਾਸ਼ਨਾ ਤ੍ਰਿਸ਼ਨਾ ਦਾ ਕੁਟੰਬ ਤਿਆਗ ਦਿੱਤਾ ਹੈ ਅਤੇ ਮੈਂ ਸੁਖੀ ਹੋ ਗਿਆ। ਇਹ ਤਾਂ ਹੈ ਕਫਣੀ ਜੋ ਮੇਰੇ ਮਨ ਦੇ ਦੁਆਲੇ ਪਈ ਹੈ। ਇਹ ਕਫਣੀ ਦੇ ਅੰਦਰਲੇ ਨੂੰ ਸਾਧੂ ਬਣਾਉਣ ਵਾਲੀ, ਇਹ ਅੰਦਰਲੇ ਜੀਵਨ ਦੇ ਧਾਰਨਾ ਦੀ ਲਿਖਾਇਕ ਹੈ। ਇਹ ਪਹਿਣ ਕੇ ਮੈਂ ਖੁਸ਼ ਹਾਂ ਅਤੇ ਸੁਖੀ ਹਾਂ। ਤਾਂ ਫਿਰ ਫਕੀਰ ਨੇ ਪੁੱਛਿਆ, ਇਹ ਕੁਪੀਣ ਤੁਸਾਂ ਦੀ ਕਿਸ ਮਜ਼ਹਬ ਦੀ ਲਿਖਾਇਕ ਹੈ? ਗੁਰੂ ਜੀ, ਜੋ ਦੀਖਿਆ ਗੁਰੂ ਉਪਦੇਸ਼ ਤੋਂ ਮਿਲੇ ਉਸ ਨੂੰ ਸਹਿਜ ਭਾਵ ਨਾਲ ਪਕੜ ਲੈਣਾ, ਪੰਜਾਂ ਇੰਦਰਿਆਂ ਨੂੰ ਵਸ ਵਿੱਚ ਰੱਖਣਾ, ਦ੍ਰਿਸ਼ਟੀ ਨੂੰ ਬੰਨ ਕੇ ਦ੍ਰਿਸ਼ਟਮਾਨ ਪਦਾਰਥਾਂ ਦੇ ਮਗਰ ਮਨ ਨੂੰ ਭਰਮਣ ਕਰਨ ਤੋਂ ਰੋਕਣਾ, ਦਸਾਂ ਹੀ ਦੁਆਰਿਆਂ ਨੂੰ ਸੰਜਮ ਵਿੱਚ ਕਰ ਲੈਣਾ, 68 ਹਾਟਾਂ ਨੂੰ ਤਾੜ ਲੈਣਾ, ਇਹ ਹੈ ਅੰਤਰੀਵ ਲੰਗੋਟੀ। ਜਿਸ ਨੇ ਇਹ ਤਾਰ ਲਈ ਉਸ ਨੂੰ ਜਰਾ ਮਰਨ ਦੁੱਖ ਨਹੀਂ ਦਿੰਦਾ। ਇਹ ਲੰਗੋਟੀ ਪਹਿਣ ਕੇ ਉਹ ਜਤ ਸਤ ਰੱਖਣ ਨਾਲ ਜੋ ਤੇਜ ਵੱਧਦਾ ਹੈ ਉਸ ਦਾ ਸੁੱਖ ਮਾਨਣਾ ਹੈ। ਗੁਰੂ ਦੀ ਉੱਚੀ ਮੱਤ ਨਾਲ ਇਉਂ ਆਪਣੀ ਛੋਟੀ ਮੱਤ ਵਿਸ਼ਾਲ ਹੋ ਜਾਂਦੀ ਹੈ। ਲੰਗੋਟੀ ਪਹਿਨਣੇ ਦੀ ਜੁਗਤੀ ਇਹ ਹੈ। ਫਿਰ ਪੀਰ ਨੇ ਪੁੱਛਿਆ ਕਿ ਹੇ ਦਰਵੇਸ਼, ਤੇਰੇ ਪੈਰਾਂ ਵਿੱਚ ਜੋ ਪਹਿਨਾਵਾ ਹੈ, ਭਾਵ ਜੋ ਨੰਗੇ ਪੈਰੀ ਹੋ, ਇਹ ਕਿਸ ਮਜ਼ਹਬ ਦਾ ਲਿਖਾਇਕ ਹੈ? ਤਾਂ ਗੁਰੂ ਬਾਬੇ ਨੇ ਮੁਸਕਰਾ ਕੇ ਜਵਾਬ ਦਿੱਤਾ, ਅਗਿਆਨ ਹਨੇਰਾ ਗਿਆਨ ਚਾਨਣਾ ਹੈ। ਸੋ ਫਕੀਰ ਦਿਨ ਰਾਤ ਹਿਰਦੇ ਵਿੱਚ ਟਿਕੇ ਰਹਿਣ ਵਾਲਾ ਪੂਰਨ ਗਿਆਨ ਪੈਦਾ ਕਰੇ। ਅੱਗ ਪਾਉਣ ਪਾਣੀ ਦੇ ਜ਼ੋਰਾਂ ਹੇਠ ਧਰਤੀ ਉੱਤੇ ਬ੍ਰਿਸ਼ ਵਾਂਗੂ ਉੱਗ ਕੇ ਖੜ੍ਹੇ ਰਹਿਣ ਅਤੇ ਸਹਿਣ ਸਹਾਰਨ ਦੀ ਰੀਤ ਧਾਰਨ ਕਰੇ। ਕੋਈ ਕੁੱਟੇ ਕੋਈ ਪੁੱਟੇ, ਬ੍ਰਿਸ਼ ਵਾਂਗ ਸਭ ਕੁਛ ਸਹਾਰੇ ਪਰ ਰੋਸ ਨਾ ਕਰੇ। ਹਾਂ, ਰੁੱਖਾਂ ਵਾਲੀ ਜੀਰਾਂਦ ਧਾਰਨ ਕਰੇ, ਸਹੇ ਪਰ ਆਪ ਕਿਸੇ ਦਾ ਬੁਰਾ ਨਾ ਕਰੇ। ਦਰਿਆਓ ਦੇ ਪਾਣੀ ਦੀ ਰੀਤ ਧਾਰਨ ਕਰੇ, ਕੋਈ ਪਿਆਰ ਨਾਲ ਜਲ ਲਵੇ, ਕੋਈ ਦੁਪਰਿਆਰ ਨਾਲ, ਉਹ ਨੇਕੀ ਹੀ ਕਰਦਾ ਤੁਰਿਆ ਜਾਂਦਾ ਹੈ। ਇਸ ਤਰ੍ਹਾਂ ਦਾ ਦਹੀਂ ਵਾਂਗੂ ਰਿੜਕੇ ਜਾਣ ਵਾਲਾ ਜੀਵਨ ਧਾਰਨ ਕਰਕੇ ਫੇਰ ਉਪਰਾਮ ਰਹੇ ਤਾਂ ਸਹਿਜ ਵਿੱਚ ਉਸ ਦੇ ਪੈਰ ਟਿਕ ਜਾਣਗੇ, ਬ੍ਰਹਮ ਵਿੱਚ ਵਾਸਾ ਪਾਏਗਾ। ਜੋ ਬ੍ਰਹਮ ਨੂੰ ਜਾਣੇ ਬਿਨਾਂ ਜੁੱਤੀ ਦਾ ਤਿਆਗ ਕਰੇਗਾ, ਅਰਥਾਤ ਫਕੀਰ ਬਣੇਗਾ, ਉਸ ਦੀ ਜੜ ਨਹੀਂ ਤੁਰੇਗੀ। ਇਹ ਸੁਣ ਕੇ ਪੀਰ ਨੇ ਫੇਰ ਸਵਾਲ ਕੀਤਾ, ਹੇ ਦਰਵੇਸ਼, ਇਹ ਦੱਸ ਕਿ ਉਸ ਦਰਵੇਸ਼ ਦਾ ਅਮਲ ਰਹਿਣੀ ਰਹਿਤ ਭੇਸ ਵੇਸ ਕੀ ਹੋਵੇਗਾ? ਜੋ ਸਫਲ ਦਿਲ ਦਰਵੇਸ਼ ਕਹਾਉਣ ਦੇ ਯੋਗ ਹੋਵੇ। ਤਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਜਵਾਬ ਦਿੱਤਾ ਕਿ ਭਾਈ, ਦਰਵੇਸ਼ੀ ਗਾਖੜੀ ਸ਼ੈ ਹੈ, ਪਹਿਰਾਵਿਆਂ ਅਤੇ ਵੇਸਾਂ ਵਿੱਚ ਨਹੀਂ ਧਰੀ ਪਈ। ਜਿਉਂਦਾ ਮਰੇ ਸੰਸਾਰ ਵਿੱਚ ਜੋ ਵੈਰ ਵਿਰੋਧ ਮੋਹ ਮਾਇਆ ਵਿੱਚ ਫਾਥਾ ਪਿਆ ਹੈ, ਇਸ ਵਿੱਚੋਂ ਨਿਕਲੇ ਅਤੇ ਅੰਦਰਲੇ ਵਿੱਚ ਜੀਵ ਪਵੇ, ਫਿਰ ਜੋ ਵਿਸ਼ੇ ਵਿਕਾਰਾਂ ਵਿੱਚ ਮਨ ਜਾਗ ਰਿਹਾ ਹੈ, ਇਸ ਨੂੰ ਸੁਆਹ ਦੇਵੇ। ਲੋਕ ਇਸ ਨੂੰ ਠੱਗਣ, ਮਾੜਾ ਮਾੜਾ ਸਲੂਕ ਕਰਨ, ਪਰ ਇਹ ਸਿਰੇ ਨਾ ਆਵੇ, ਜਾਣ ਬੁੱਝ ਕੇ ਆਪਣੇ ਆਪ ਨੂੰ ਪਿਆ ਠਗਾਵੇ, ਅੰਦਰੋਂ ਬਾਹਰੋਂ ਸਾਫ਼ ਹੋ ਕੇ ਪਰਮੇਸ਼ੁਰ ਨੂੰ ਮਿਲੇ। ਹੇ ਪਰਮੇਸ਼ੁਰ, ਐਸਾ ਕੋਈ ਦਿਲੋਂ ਤੇਰੀਆਂ ਦਹਿਲੀਜ਼ਾਂ ਨਾਲ ਚੰਬੜ ਰਿਹਾ ਦਰਵੇਸ਼ ਹੋਵੇ ਤਾਂ ਜਗਤ ਨੂੰ ਠਾਰੇ। ਹਾਂ, ਜਿਸ ਨੂੰ ਖੁਸ਼ੀ ਨਹੀਂ, ਗਮੀ ਨਹੀਂ, ਗੁੱਸਾ ਨਹੀਂ, ਤਮਕ ਨਹੀਂ, ਖੁਦੀ ਨਹੀਂ, ਹਿਰਸ ਨਹੀਂ, ਹਾਂ, ਜੋ ਲੋਹੇ ਅਤੇ ਮਿੱਟੀ ਨੂੰ ਇੱਕ ਤੁਲ ਜਾਣੇ, ਫਿਰ ਹੱਕ ਨਹੱਕ, ਹਲਾਲ ਅਤੇ ਹਰਾਮ ਦੀ ਸੋਝੀ ਰੱਖੇ, ਇੱਕ ਆਪਣੇ ਪਰਮੇਸ਼ੁਰ ਦੀ ਕਾਣ ਰੱਖੇ, ਹੋਰ ਕਿਸੇ ਕਾਣ ਹੇਠ ਨਾ ਰਹੇ, ਦਿਲ ਜੁੜਿਆ ਹੋਸ, ਅੰਦਰ ਦਾ ਕਮਲ ਪ੍ਰਕਾਸ਼ ਵਿੱਚ ਹੋਵੇ, ਦਸਮ ਦੁਆਰ ਵਿੱਚ ਟਿਕਾਊ ਰੱਖਦਾ ਹੋਵੇ ਅਤੇ ਸਾਈਂ ਦੇ ਨਾਦ ਦਾ ਮਹਿਰਮ ਹੋਵੇ, ਐਸੇ ਸਾਧੂ ਦੀ ਮਹਿਮਾ ਕੋਈ ਨਹੀਂ ਲਿਖ ਸਕਿਆ ਅਤੇ ਕੋਈ ਨਹੀਂ ਕਹਿ ਸਕਿਆ। ਹੁਣ ਮਰਦਾਨੇ ਰਬਾਬ ਵਜਾਇਆ ਅਤੇ ਗੁਰੂ ਜੀ ਦਾ ਪਿਆਰਾ ਸ਼ਬਦ, ਹਮ ਜੇਰ ਜਮੀ ਦੁਨੀਆ ਪੀਰਾ ਮਸਾਇਕਾ, ਬੜੀ ਮਦਰ ਧੁਨੀ ਨਾਲ ਗਾਵਿਆ। ਇਲਾਹੀ ਨਾਦ ਸੁਣਦਿਆਂ ਫਕੀਰ ਕਿਸੇ ਅਕਹਿ ਰੰਗ ਵਿੱਚ ਟਿਕ ਗਿਆ, ਉੱਥੇ ਜਿੱਥੇ ਮਨ ਬੁੱਧੀ ਦੀ ਪਹੁੰਚ ਨਹੀਂ। ਹਾਂ, ਜੋ ਗੱਲ ਮਨ ਬੁੱਧੀ ਲੱਭਦੇ ਹਨ ਅਤੇ ਨਹੀਂ ਲੱਭ ਸਕਦੀ, ਕਿਉਂਕਿ ਮਨ ਬੁੱਧ ਤਾਂ ਉਹ ਸੰਦ ਹਨ ਜੋ ਕਿ ਇਸ ਜੀਵ ਨੂੰ ਜਗਤ ਵਿੱਚ ਜਿਉਂਦੇ ਰਹਿਣ ਅਤੇ ਪਲਦੇ ਰਹਿਣ ਲਈ ਸਹਾਇਕ ਹਨ। ਜਿੱਥੇ ਜਾ ਕੇ ਇਹਨਾਂ ਨੇ ਟਿਕ ਜਾਣਾ ਹੈ, ਹਾਂ, ਉਹ ਗੱਲ ਜੋ ਇਹਨਾਂ ਤੋਂ ਪਾਰ ਅਨੁਭਵ ਵਿੱਚ ਹੈ, ਤਿਸ ਦਾ ਅਨੁਭਵ ਹੋ ਆਇਆ, ਇਸ ਅਨੁਭਵੀ ਰੰਗ ਵਿੱਚ ਰਹਿ ਕੇ ਜਾਂ ਪੀਰ ਦੀ ਸੁਰਤ ਨੇ ਫੇਰ ਮਨ ਬੁੱਧੀ ਦੇ ਮੰਡਲ ਵੱਲ ਮੋੜਾ ਪਾਇਆ ਤਾਂ ਪੀਰ ਆਖਿਆ, ਵਾਹ ਵਾਹ ਖੁਦਾਏ ਦਿਆ, ਸਹੀ ਕਰਨ ਵਾਲਿਆਂ ਦਾ ਕਿਆ ਸਹੀ ਕੀਚੇ, ਉਨਕਾ ਦੀਦਾਰ ਹੀ ਬਹੁਤ ਹੈ। ਤਬ ਆਏ ਦਸਤਪੋਸ਼ ਕੀਤਿਓ ਸੂ ਅਤੇ ਪੈਰ ਚੁੰਮਿਓ ਸੂ, ਡੇਰੇ ਕੋ ਹੋਆ ਤਬ ਬਾਬਾ ਅਤੇ ਮਰਦਾਨਾ ਰਮਦੇ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।